ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 39ਵਾਂ ਹੈ ਸੁਲਹੀ ਖਾਂ। ਪਿੱਛੇ 10 ਆਏ ਹਾਂ ਕਿ ਸੁਲਹੀ ਖਾਂ ਇੱਕ ਸਰਕਾਰੀ ਅਹੁਦੇਦਾਰ ਸੀ, ਜੋ ਪ੍ਰਿਥੀ ਚੰਦ ਦਾ ਪਰਮ ਮਿੱਤਰ ਸੀ। ਵੇਲੇ ਕੁਵੇਲੇ ਉਸਦੀ ਮਦਦ ਕਰਦਾ ਸੀ। ਇਸ ਨੇ ਗੁਰੂ ਅਰਜਨ ਦੇਵ ਜੀ ਨੂੰ ਇੱਕ ਤੋਂ ਵਧੀਕ ਵਾਰ ਖੇਚਲ ਦੇਣ ਦੀਆਂ ਵਿਉਂਤਾਂ ਕੀਤੀਆਂ। ਇਸੇ ਦੀ ਮਦਦ ਨਾਲ ਗੁਰੂ ਜੀ ਦੇ ਵਿਰੁੱਧ ਅਰਜ਼ੀ ਪਾਈ ਗਈ ਸੀ, ਜੋ ਸ੍ਰੀ ਗੁਰੂ ਜੀ ਦੇ ਸ਼ਰਧਾਲੂ ਪ੍ਰਸਿੱਧ ਵਜ਼ੀਰ ਖਾਂ ਦੀ ਮਦਦ ਨਾਲ ਫੈਸਲਾ ਹੋ ਗਿਆ ਸੀ। ਹੁਣ ਜਦ ਸੁਲਹੀ ਖਾਂ ਨੂੰ ਖਬਰ ਪੁੱਜੀ ਕਿ ਉਸਦਾ ਭਤੀਜਾ ਸੁਲਵੀ ਖਾਂ ਮਾਰਿਆ ਗਿਆ ਹੈ ਅਤੇ ਉਸਦੇ ਕਤਲ ਦੀ ਕੁਛ ਸਹਿਨਤ ਤ੍ਰੈਕਾਲ ਅਦੋਸ਼ ਗੁਰੂ ਜੀ 'ਤੇ ਸੱਟੀ ਗਈ, ਤਾਂ ਸੁਲਹੀ ਖਾਂ ਵਧੇਰੇ ਗੁੱਸੇ ਵਿੱਚ ਆਇਆ। ਕੁਛ ਚੰਦੂ ਨੇ ਚੁੱਕਿਆ, ਸੋ ਇਹ ਹੁਣ ਆਪਣੇ ਮਿੱਤਰ ਨੂੰ ਪ੍ਰਸੰਨ ਕਰਨ ਲਈ ਤੁਰਿਆ। ਇਸ ਸਾਲ ਪੰਜਾਬ ਦਾ ਮਾਮਲਾ ਘੱਟ ਉਗਰਿਆ ਸੀ। ਇਸ ਉਗਾਹੀ ਦਾ ਕੰਮ ਆਪਣੇ ਜ਼ਿੰਮੇ ਸੁਲਹੀ ਨੇ ਲੈ ਲਿਆ ਅਤੇ ਕੁਛ ਆਗਿਆ ਲੈ ਲਈ ਗੁਰੂ ਜੀ ਬਾਬਤ ਫੋਲਾ ਫਾਲੀ ਦੀ ਕਿ ਮਾਂਝੇ ਦੇ ਲੋਕ ਸਭ ਗੁਰੂ ਦੇ ਹੁਕਮ ਵਿੱਚ ਹਨ। ਸੂਰਜ ਪ੍ਰਕਾਸ਼ ਮੁਜਬ ਦਿੱਲੀਓਂ ਚੱਲ ਕੇ ਆਪਣੇ ਸਵਾਰਾਂ ਸਮੇਤ ਇਹ ਰਸਤੇ ਵਿੱਚ ਪ੍ਰਿਥੀ ਚੰਦ ਦੇ ਪਿੰਡ ਕੋਠੇ ਉਸਨੂੰ ਮਿਲਣ ਅਤੇ ਹੋਰ ਮਸ਼ਵਰੇ ਕਰਨ ਗਿਆ। ਚੰਦੂ ਨਾਲ ਮਤਾ ਦਿੱਲੀਓਂ ਹੀ ਮਤਾ ਕੇ ਟੁਰਿਆ ਸੀ। ਇਹ ਕੋਠਾ ਪਿੰਡ ਮਾਲਵੇ ਵਿੱਚ ਹੈ। ਸ੍ਰੀ ਗੁਰੂ ਜੀ ਨੂੰ ਸੰਗਤ ਵੱਲੋਂ ਖਬਰ ਪਹੁੰਚਾ ਦਿੱਤੀ ਗਈ ਕਿ ਸੁਲਹੀ ਖਾਂ ਆਪ ਜੀ ਨੂੰ ਖੇਤ ਦੇਣ ਦਾ ਮਨਸੂਬਾ ਧਾਰ ਕੇ ਮਾਮਲੇ ਦਾ ਬਹਾਨਾ ਲੈ ਅਤੇ ਸ਼ਾਹੀ ਹੁਕਮ ਨਾਲ ਫੁਲਿਆ ਆ ਰਿਹਾ ਹੈ। ਕੁਛ ਪ੍ਰਬੰਧ ਕਰ ਲੈਣਾ ਚਾਹੀਏ। ਜਦ ਇਹ ਚਿੱਠੀ ਸ੍ਰੀ ਗੁਰੂ ਜੀ ਪਾਸ ਪਹੁੰਚੀ ਅਤੇ ਵੱਡੇ ਵੱਡੇ ਸਿੱਖਾਂ ਨੇ ਵਾਚੀ, ਤਾਂ ਸਲਾਹ ਮਸ਼ਵਰੇ ਲਈ ਸਾਰੇ ਸ੍ਰੀ ਗੁਰੂ ਜੀ ਪਾਸ ਆ ਬੈਠੇ। ਉਸ ਵੇਲੇ ਦਾ ਸੰਖੇਪ ਹਾਲ ਗੁਰੂ ਜੀ ਦੀਆਂ ਇਹਨਾਂ 4 ਸਤਰਾਂ ਤੋਂ ਸਹੀ ਹੋ ਜਾਂਦਾ ਹੈ। ਪ੍ਰਥਮੇ ਮਤਾ ਜੇ ਪਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨਕ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋਟ ਪ੍ਰਭ ਤੂੰ ਹੀ ਪਿਆਇਆ। ਇਸ ਸਮੇਂ ਜਾਪਦਾ ਹੈ ਕਿ ਘਬਰਾਈ ਹੋਈ ਸੰਗਤ ਨੂੰ ਗੁਰੂ ਜੀ ਨੇ ਇਹ ਗੱਲ ਵੀ ਕਹੀ ਸੀ ਕਿ ਚਿੰਤਾ ਨਾ ਕਰੋ, ਵਾਹਿਗੁਰੂ ਸਾਡਾ ਰਾਖਾ ਹੈ। ਜੇ ਉਸਨੇ ਚਾਹਿਆ ਤਾਂ ਸੁਲਹੀ ਸਾਡੇ ਤੱਕ ਅਪੜ ਹੀ ਨਹੀਂ ਸਕੇਗਾ। ਉੱਧਰ ਇਹ ਹੋਇਆ ਕਿ ਸੁਲਹੀ ਖਾਂ ਕੋਠੇ ਪਿੰਡ ਪਹੁੰਚਾ। ਪ੍ਰਿਥੀ ਚੰਦ ਨੇ ਬੜੀ ਖਾਤਰ ਕੀਤੀ, ਬੈਠ ਕੇ ਮਨਸੂਬੇ ਕੜੇ। ਉੱਥੇ ਰਹਿੰਦਿਆਂ ਇੱਕ ਦਿਨ ਸੁਲਹੀ ਖਾਂ ਨੂੰ ਪ੍ਰਿਥੀ ਚੰਦ ਸ਼ਿਕਾਰ ਤੋਂ ਮੁੜੇ ਆਉਂਦਿਆਂ ਆਪਣੇ ਇੱਟਾਂ ਦੇ ਪੱਕਦੇ ਆਵੇ ਦਿਖਾਵਣ ਲੈ ਗਿਆ। ਉੱਥੇ ਜੋ ਘੋੜਾ ਜਲਦੀ ਸ਼ਿਖਰੇ ਪੁੱਜਣ ਲਈ ਦੌੜਾਇਆ, ਇੱਕ ਥਾਂ ਘੋੜਾ ਉਛਲਿਆ ਅਤੇ ਆਵੇ ਦੀ ਦੀਵਾਰ ਤੋਂ ਉਛਲ ਕੇ ਆਵੇ ਦੇ ਵਿੱਚ ਜਾ ਪਿਆ। ਉਹ ਥਾਂ ਐਸੀ ਦੱਬੀ ਅੱਗ ਵਿੱਚ ਮਗ ਰਹੀ ਸੀ ਕਿ ਚੀਕਾਂ ਮਾਰਦੇ ਦੇ ਪ੍ਰਾਣ ਅੰਤ ਹੋ ਗਏ ਅਤੇ ਘੋੜੇ ਸਣੇ ਉਹ ਸੜਮ ਹੋਇਆ। ਕੋਈ ਯਤਨ ਬਚਨ ਬਚਾਉਣ ਦਾ ਪੇਸ਼ ਨਾ ਗਿਆ। ਅਖੀਰ ਬੜੇ ਯਤਨਾਂ ਨਾਲ ਭੁੱਜੀ ਹੋਈ ਦੇਹ ਕੱਢੀ ਅਤੇ ਦਫਨਾਈ ਗਈ। ਜਦੋਂ ਇਹ ਖਬਰ ਰਾਮਦਾਸਪੁਰੇ ਪੁੱਜੀ ਤਾਂ ਸ੍ਰੀ ਗੁਰੂ ਜੀ ਨੇ ਇਹ ਵਾਕ ਉਚਾਰਿਆ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਈ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ ਰਹਾਉ, ਕਾਟ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਤਨ ਕਿਛੂ ਨਾ ਰਹਿਓ, ਸੋ ਛੋੜ ਗਿਆ ਸਭ ਭਾਈ ਸਾਕ, ਕਹੋ ਨਾਨਕ ਤਿਸ ਪ੍ਰਭ ਬਲਿਆਰੀ, ਜਿਨ ਜਨ ਕਾ ਕੀਨੋ ਪੂਰਨ ਵਾ। ਸੁਲਹੀ ਖਾਂ ਤੋਂ ਨਾਰਾਇਣ ਨੇ ਰੱਖ ਲਿਆ ਹੈ, ਸੁਲਹੀ ਦਾ ਹੱਥ ਸਾਡੇ 'ਤੇ ਕਿਤੇ ਨਾ ਪੁੱਜ ਸਕਿਆ। ਸੁਲਹੀ ਆਪਣੇ ਮੁਸਲਮਾਨੀ ਧਰਮ ਅਨੁਸਾਰ ਅਪਵਿੱਤਰ ਮੋਤੇ ਮੋਇਆ। ਅਖੀਰਲੀ ਤੁਕ ਤੋਂ ਪਤਾ ਚੱਲਦਾ ਹੈ ਕਿ ਉਸ ਵਾਕ ਵੱਲ ਇਸ਼ਾਰਾ ਹੈ ਜੋ ਆਪਨੇ ਕੀਤਾ ਸੀ ਕਿ ਸੁਲਹੀ ਸਾਡੇ ਤੱਕ ਨਹੀਂ ਅਪੜੇਗਾ। 40ਵਾਂ ਹੈ ਗੁਰੂ ਜੀ ਦਾ ਨਿਸ਼ਕਾਮ ਜਗਤ ਪ੍ਰੇਮ। ਹਿੰਦੁਸਤਾਨ ਦੇ ਧਰਮ ਪ੍ਰੇਮੀ ਯੋਗੀ ਅਤੇ ਸੰਨਿਆਸੀ ਆਦਿਕ ਜਗਤ ਛੱਡ ਕੇ ਇਕਾਂਤ ਹੋ ਜਾਂਦੇ ਹੁੰਦੇ ਸਨ। ਇਸ ਲਈ ਕਿ ਉਹ ਮਾਇਆ ਤੋਂ ਬੀਤਰਾਗ ਹੋ ਜਾਂਦੇ ਸਨ ਅਤੇ ਵਿੱਚ ਰਹਿੰਦੇ ਮਾਇਆ ਪ੍ਰੇਮੀ ਉਹਨਾਂ ਨੂੰ ਵੀ ਤਸੀਹੇ ਦਿੰਦੇ ਅਤੇ ਬਿਰਤੀਆਂ ਉਖੇੜਦੇ ਸਨ। ਜਿਸ ਦਾ ਫਲ ਇਹ ਹੋਇਆ ਕਿ ਚੰਗੇ ਲੋਕ ਜੋਗੀ ਜੰਗਮ ਸੰਨਿਆਸੀ ਆਦਿ ਸੁਸਾਇਟੀ ਯਾਨੀ ਭਾਈਚਾਰੇ ਨੂੰ ਛੱਡ ਜਾਂਦੇ ਸਨ। ਘੱਟ ਅਕਲ ਅਤੇ ਘੱਟ ਆਉਣ ਵਾਲੇ ਅਤੇ ਘੱਟ ਵਿੱਦਿਆ ਵਾਲੇ ਹੋਣ ਕਰਕੇ ਪੱਛਮੀ ਪਠਾਣਾ ਮੁਗਲਾਂ ਆਦਿ ਦੇ ਹਮਲਿਆਂ ਅੱਗੇ ਲੰਮੇ ਪੈ ਜਾਂਦੇ ਸਨ ਅਤੇ ਦੇਸ਼ ਦੁਬੇਲ ਹੁੰਦਾ ਹੁੰਦਾ ਗੁਲਾਮ ਹੋ ਗਿਆ ਸੀ। ਗੁਰੂ ਨਾਨਕ ਸਾਹਿਬ ਨੇ ਗ੍ਰਹਿਸਥ ਵਿੱਚ ਰਹਿ ਕੇ ਧਰਮ ਪਾਲਣਾ ਸਿਖਾਇਆ, ਮਾਇਆ ਵਿੱਚ ਵਸ ਕੇ ਮਾਇਆ ਦੇ ਮਾੜੇ ਅਸਰ ਤੋਂ ਨਿਰਲੇਪਤਾ ਸਿਖਾਈ ਅਤੇ ਪੁੱਗੇ ਲੋਕਾਂ ਨੂੰ ਵਿੱਚੇ ਰਹਿ ਕੇ ਨਿਸ਼ਕਾਮ ਸੇਵਾ ਦੀ ਜਾਚ ਦੱਸੀ। ਕਰਮ ਕਰਤ ਹੋਵੇ ਨੇ ਕਰਮ ਦਾ ਵਰਤਾਵ ਕਰਕੇ ਦੱਸਿਆ, ਪਰ ਐਸਾ ਕਰਨੇ ਵਿੱਚ ਮਾਇਆ ਪ੍ਰੇਮੀ ਜੋ ਮਾਇਆ ਦੇ ਹਨੇਰੇ ਵਿੱਚ ਆਉਂਦੇ ਹਨ, ਦੁੱਖ ਦਿੰਦੇ ਹਨ, ਉਹ ਸਹਿਣੇ ਪੈਂਦੇ ਹਨ। ਜੇ ਗੁਰੂ ਅਰਜਨ ਦੇਵ ਜੀ ਸੁਰਤ ਵਿੱਚ ਮਾਇਆ ਦੇ ਪੂਰਨ ਤਿਆਗੀ, ਮੋਹ ਮਾਇਆ ਦੇ ਪੂਰਨ ਵੀਰ ਰਾਗੀ ਸੰਨਿਆਸ ਕਰਕੇ ਯੋਗੀਆਂ ਵਾਂਗੂ ਪਹਾੜ ਸ਼ਿਖਰੇ ਜਾ ਬਹਿੰਦੇ ਤਾਂ ਸੁਲਹੀ ਖਾਨ ਨਾਲ ਕੀ ਮਤਲਬ ਅਤੇ ਸੁਲਭੀ ਦਾ ਹੱਲਾ ਕਿਉਂ ਹੁੰਦਾ ਅਤੇ ਪ੍ਰਿਥੀ ਚੰਦ ਜੀ ਕਿਉਂ ਨਵੇਂ ਨਵੇਂ ਸਾਮਾਨ ਦੁੱਖਾਂ ਦੇ ਕਰਦੇ ਅਤੇ ਚੰਦੂ ਕਿਉਂ ਵੈਰ ਕਮਾਉਂਦਾ। ਪਰ ਗੁਰੂ ਘਰ ਦਾ ਅਸੂਲ ਪਹਿਲਾਂ ਸੁਰਤ ਨੂੰ ਮੋਹ ਮਾਇਆ ਤੋਂ ਅਤੀਤ ਕਰ ਲੈਣਾ, ਜਗਤ ਮੋਹ ਸਾਰਾ ਜਿੱਤ ਲੈਣਾ, ਤ੍ਰੈਗੁਣਾਤੀਤ ਹੋ ਜਾਣਾ, ਫਿਰ ਜਗਤ ਪ੍ਰੇਮ ਵਿੱਚ ਆ ਜਾਣਾ। ਇਹ ਪ੍ਰੇਮ ਕੀ ਸੀ? ਨਿਸ਼ਕਾਮ ਪ੍ਰੇਮ ਹਰ ਇੱਕ ਜੀਵ ਦਾ, ਸੁਸਾਇਟੀ ਦਾ, ਦੇਸ਼ ਦਾ, ਦੁਨੀਆਂ ਨੂੰ ਪਿਆਰ ਕਰਨਾ ਉਹਨਾਂ ਦੇ ਭਲੇ ਲਈ ਆਪਣੀ ਗਰਜ਼ ਤੋਂ ਬਿਨਾਂ, ਜਿਸ ਆਦਰਸ਼ ਦਾ ਅਸੀਂ ਹਰ ਰੋਜ਼ ਅਰਦਾਸਾਂ ਕਰਦੇ ਹਾਂ, ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਅਰਜਨ ਦੇਵ ਜੀ ਆਪਣੇ ਪਹਿਲੇ ਗੁਰੂ ਅਵਤਾਰਾਂ ਚਾਰ ਪਾਤਸ਼ਾਹੀਆਂ ਵਾਂਗੂ ਉੱਪਰ ਕਈ ਜਾਚ ਸਿਖਾਲਣ ਲਈ ਭੁੱਲੀ ਹੋਈ ਦੁਨੀਆਂ ਦੇ ਵਿੱਚ ਬੈਠੇ ਪਰ ਉਪਕਾਰ ਕਰ ਰਹੇ ਅਤੇ ਜਗਤ ਜਲੰਦੇ ਨੂੰ ਰੱਖ ਰਹੇ ਸਨ। ਇਸ ਕਰਕੇ ਮਾਇਆ ਦੇ ਗੁਬਾਰ ਵਿੱਚ ਆਈ ਦੁਨੀਆ ਆਪ ਲਈ ਦੁੱਖ ਦੇ ਸਾਮਾਨ ਕਰਦੀ ਸੀ। ਸੂਚਨਾ: ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਸੁਲਹੀ ਖਾਨ ਦਾ ਵਾਕਿਆ ਪਹਿਲੋਂ ਦਿੱਤਾ ਹੈ ਅਤੇ ਸੁਲਭੀ ਖਾਨ ਦਾ ਮਗਰੋਂ, ਪਰ ਤਵਾਰੀ ਖਾਲਸਾ ਨੇ ਸੁਲਭੀ ਦਾ ਪਹਿਲੋਂ ਅਤੇ ਸੁਲਹੀ ਖਾਨ ਦਾ ਮਗਰੋਂ। ਫਿਰ ਸੁਲਹੀ ਖਾਨ ਦੇ ਵਾਕਿਆ ਬਾਰੇ ਦੋਹਾਂ ਵਿੱਚ ਕੁਝ ਫਰਕ ਹੈ। ਗੁਰਪ੍ਰਤਾਪ ਸੂਰਜ ਵਿੱਚ ਲਿਖਿਆ ਹੈ ਕਿ ਸੁਲਹੀ ਦੇ ਚੜ੍ਹਨ ਦਾ ਵਾਕਿਆ ਕੋਠੇ ਪਿੰਡ ਹੋਇਆ ਜੋ ਮਾਲਵੇ ਵਿੱਚ ਹੈ। ਤਵਾਰੀ ਖਾਲਸਾ ਲਿਖਦੀ ਹੈ ਕਿ ਇਹ ਵਾਕਿਆ ਲਾਹੌਰ ਦੇ ਜ਼ਿਲ੍ਹੇ ਕੋਟ ਲਖਪਤ ਵਾਲੇ ਪਾਸੇ ਦੇ ਹੇਹਰ ਪਿੰਡ ਹੋਇਆ। ਹੇਹਰ ਪ੍ਰਿਥੀ ਚੰਦ ਦੇ ਸਹੁਰੇ ਸਨ। ਇੱਥੇ ਹੀ ਪ੍ਰਿਥੀ ਚੰਦ ਨੂੰ ਬਹੁਤੀ ਜ਼ਮੀਨ ਮਿਲੀ ਸੀ। ਤਵਾਰੀ ਖਾਲਸਾ ਵਾਲੇ ਲਿਖਦੇ ਹਨ ਕਿ ਗੁਰੂ ਕੇ ਵਿਰੋਧੀਆਂ ਨੇ ਪ੍ਰਿਥੀ ਚੰਦ ਦੀ ਮਦਦ ਕਰਕੇ ਪਾਤਸ਼ਾਹ ਪਾਸ ਜਾਇਦਾਦ ਦੀ ਵੰਡ ਦੀ ਦਰਖਾਸਤ ਦਿੱਤੀ ਸੀ ਅਤੇ ਸਿਫਾਰਸ਼ਾਂ ਪਹੁੰਚਾਈਆਂ ਸਨ, ਪਰ ਵਜ਼ੀਰ ਖਾਨ ਦੇ ਪਾਤਸ਼ਾਹ ਨੂੰ ਸਮਝਾਉਣ ਕਰਕੇ ਪਿੰਡ ਹੇਹਰ ਅਤੇ ਕੇਦਰ ਪਿੰਡ ਦੋਵੇਂ ਪ੍ਰਿਥੀ ਚੰਦ ਨੂੰ ਦਿਵਾ ਕੇ ਪ੍ਰਿਥੀ ਚੰਦ ਤੋਂ ਬੇਦਾਵਾ ਲਿਖਾ ਦਿੱਤਾ ਸੀ। ਇਹ ਜ਼ਮੀਨ 14,000 ਵਿਘੇ ਸੀ ਜੋ ਪ੍ਰਿਥੀ ਚੰਦ ਨੂੰ ਮਿਲੀ ਸੀ। ਇੱਥੇ ਹੀ ਪ੍ਰਿਥੀ ਚੰਦ ਦੀ ਸਮਾਧ ਅਤੇ ਟਿਕਾਣਾ ਹੈ। ਤਵਾਰੀ ਖਾਲਸਾ ਵਿੱਚ ਲਿਖਿਆ ਹੈ ਕਿ ਪ੍ਰਿਥੀ ਚੰਦ ਦੇ ਪੜੋਤਰੇ ਸੋਢੀ ਕੌਲ ਜੀ ਨੇ ਕਪੂਰੇ ਚੌਧਰੀ ਤੋਂ ਜੋ ਫਰੀਦਕੋਟ ਦੇ ਵਡਕੇ ਹੋਏ ਹਨ ਕੋਠੇ ਪਿੰਡ ਵਾਲੀ ਥਾਵੇਂ ਬਹੁਤ ਸਾਰੀ ਜ਼ਮੀਨ ਲੈ ਕੇ 1721 ਬਿਕਰਮੀ ਵਿੱਚ ਕੋਠਾ ਪਿੰਡ ਵਸਾਇਆ ਸੀ। 41ਵਾਂ ਹੈ ਸੰਬੰਧੀਆਂ ਦੇ ਸੱਚਖੰਡ ਪਿਆ ਨੇ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਸ੍ਰੀ ਬੀਬੀ ਭਾਨੀ ਜੀ 1655 ਬਿਕਰਮੀ ਵਿੱਚ ਗੋਇੰਦਵਾਲ ਆਪਣੇ ਪੇਕੇ ਪਰਿਵਾਰ ਵਿੱਚ ਗਏ ਹੋਏ ਸਨ ਕਿ ਉੱਥੇ ਆਪ ਜੀ ਨੂੰ ਸੱਚੇ ਦਰੋਂ ਸੱਦੇ ਆ ਗਏ। ਤਵਾਰੀ ਖਾਲਸਾ ਦੀ ਰਾਏ ਹੈ ਕਿ ਬੀਬੀ ਭਾਨੀ ਜੀ ਦਾ ਸੱਚਖੰਡ ਪਿਆਨਾ 1662 ਦੇ ਅੱਸੂ ਮਹੀਨੇ ਵਿੱਚ ਹੋਇਆ। ਇਸੇ ਸਾਲ ਕੱਤਕ ਦੇ ਮਹੀਨੇ ਸ੍ਰੀ ਮਹਾਦੇਵ ਜੀ ਗੁਰੂ ਜੀ ਦੇ ਭਰਾਤਾ ਦਾ ਸੱਚਖੰਡ ਪਿਆਨਾ ਹੋਇਆ। ਇਹ ਸਤਪੁਰਖ ਵੀ ਗੋਇੰਦਵਾਲ ਵਿੱਚ ਜਾ ਕੇ ਸੱਚੇ ਘਰਾਂ ਨੂੰ ਪਧਾਰੇ ਸਨ। ਤਵਾਰੀ ਖਾਲਸਾ ਨੇ ਪ੍ਰਿਥੀ ਚੰਦ ਜੀ ਦਾ ਚਲਾਣਾ ਵੀ ਮਗਰ 1662 ਵਿੱਚ ਲਿਖਿਆ ਹੈ ਜੋ ਸਹੀ ਨਹੀਂ ਜਾਪਦਾ। ਇਹਨਾਂ ਦਾ ਚਲਾਣਾ ਕੁਛ ਸਮਾਂ ਮਗਰੋਂ ਹੋਇਆ ਹੈ। 42ਵਾਂ ਹੈ ਹਰਮੰਸ ਤਪਾ। ਹਰਵੰਸ ਤਪਾ ਧਰਮਸਾਲ ਦੀ ਟਹਿਲ ਕਰਦਾ ਹੁੰਦਾ ਸੀ। ਜੋ ਸਿੱਖ ਭੁੱਖਾ ਆਵੇ ਉਸਨੂੰ ਪ੍ਰਸ਼ਾਦ ਖਿਲਾਵੇ, ਜੋ ਥੱਕਾ ਆਵੇ ਉਸਦੇ ਗਰਮ ਪਾਣੀ ਨਾਲ ਪੈਰ ਧੋਵੇ, ਰੋਗ ਛਕਾਵੇ, ਰਾਤ ਨੂੰ ਉੱਪਰ ਪੂਰੇ ਪਾਏ ਦੇਵੇ, ਪਾਣੀ ਗਰਮ ਕਰਕੇ ਇਸ਼ਨਾਨ ਪਿਛਲੀ ਰਾਤ ਕਰਾਏ ਅਤੇ ਅੰਮ੍ਰਿਤ ਵੇਲੇ ਗ੍ਰੰਥ ਜੀ ਦੀ ਬਾਣੀ ਪੜ੍ਹੇ ਅਤੇ ਤੀਸਰੇ ਪਹਿਰ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹੇ, ਤਾਂ ਸਿੱਖਾਂ ਨੇ ਕਿਹਾ, ਸਾਹਿਬ ਗ੍ਰੰਥ ਜੀ ਦੀ ਮਰਿਆਦਾ ਕੀਤੀ ਹੈ, ਹੋਰ ਬਾਣੀਆਂ ਬੰਦ ਕੀਤੀਆਂ ਹਨ। ਤਾਂ ਉਸਨੇ ਸਾਹਿਬ ਥੈਂ ਅਰਦਾਸ ਕੀਤੀ, ਜੋ ਜੀ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਿਆ ਕਰੀਏ ਕਿ ਨਾ ਪੜ੍ਹਿਆ ਕਰੀਏ। ਤਾਂ ਬਚਨ ਹੋਇਆ, ਅਗਿਆਨੀਆਂ ਨੇ ਸ਼ਰੀਕਾ ਕਰਕੇ ਬਾਣੀਆਂ ਉਚਾਰੀਆਂ ਹਨ ਅਤੇ ਗੁਰੂ ਕੇ ਸ਼ਬਦ ਦੀ ਛਾਇਆ ਨਹੀਂ ਲੀਤੀ, ਉਸ ਬਾਣੀ ਨੂੰ ਬਰਜਿਆ ਹੈ। ਅਤੇ ਭਾਈ ਜੀ ਦੀ ਬਾਣੀ ਤਾਂ ਮਾਨੋ ਸ਼ਬਦ ਦਾ ਟੀਕਾ ਹੈ, ਉਸ 'ਤੇ ਸਿੱਖੀ ਪ੍ਰਾਪਤੀ ਹੁੰਦੀ ਹੈ। ਜੋ ਈਸ਼ਵਰ ਦਾ ਰਿਦਾ ਗਿਆਨ ਹੈ ਅਤੇ ਗੁਰਾਂ ਦਾ ਰਿਦਾ ਸ਼ਬਦ ਹੈ, ਜੋ ਸਿੱਖ ਦਾ ਰਿਦਾ ਸ਼ਬਦ ਨਾਲ ਮਿਲਿਆ ਹੋਵੇ ਸੋ ਬੇਸ਼ੱਕ ਉਹ ਪੜ੍ਹਨ। ਫਿਰ ਤਾਲੀਮਾ ਹੈ ਕੁੱਲਾ ਪੁੱਲਾ। ਕੁੱਲਾ ਪੁੱਲਾ ਦੋਵੇਂ ਝਾਂਜੀ ਹੈ ਸਨ ਅਤੇ ਭਗੀਰਥ ਸੋਹਣੀ ਹੈ ਸੀ। ਗੁਰੂ ਅਰਜਨ ਜੀ ਦੀ ਸ਼ਰਨ ਆਏ ਤਾਂ ਅਰਦਾਸ ਕੀਤੀ, ਜੀ ਗਰੀਬ ਨਿਵਾਜ, ਅਸੀਂ ਜਨਮ ਅਤੇ ਜੂਨੀ ਵਿੱਚ ਬਹੁਤ ਦੁੱਖ ਪਾਉਂਦੇ ਹਾਂ, ਹੁਣ ਤੁਸੀਂ ਕਿਰਪਾ ਕਰੋ ਜੋ ਸਾਡਾ ਜਨਮ ਮਰਨ ਕੱਟੀਏ। ਤਾਂ ਬਚਨ ਹੋਇਆ, ਤੁਸੀਂ ਗੁਰਮੁਖ ਦੇ ਕਰਮ ਕਰੋ ਅਤੇ ਮਨਮੁੱਖਾਂ ਦੇ ਕਰਮ ਤਿਆਗੋ। ਤਾਂ ਉਹਨਾਂ ਨੇ ਅਰਦਾਸ ਕੀਤੀ, ਜੀ ਗਰੀਬ ਨਿਵਾਜ, ਗੁਰਮੁਖ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਬਚਨ ਹੋਇਆ, ਤਿੰਨ ਪ੍ਰਕਾਰ ਦੇ ਗੁਰਮੁਖ ਹਨ, ਤਿੰਨ ਪ੍ਰਕਾਰ ਦੇ ਮਨਮੁੱਖ ਹਨ। ਇੱਕ ਗੁਰਮੁਖ ਹਨ, ਇੱਕ ਗੁਰਮੁਖ ਤਰ ਹਨ, ਇੱਕ ਗੁਰਮੁਖ ਤਮ ਹਨ। ਗੁਰਮੁਖ ਕੌਣ ਹਨ? ਜਿਨ੍ਹਾਂ ਖੋਟੀਆਂ ਕਰਮਾਂ ਵੱਲੇ ਪਿੱਠ ਦਿੱਤੀ ਹੈ ਅਤੇ ਗੁਰਾਂ ਦੇ ਵਚਨਾਂ ਵੱਲ ਮੁੱਖ ਕੀਤਾ ਹੈ। ਅਤੇ ਜੇ ਇੱਕ ਉਹਨਾਂ ਨਾਲ ਚੰਗਿਆਈ ਕਰਦਾ ਹੈ ਤਾਂ ਆਪਣੇ ਵੱਲੋਂ ਸਦੀਵ ਉਸਦੇ ਨਾਲ ਚੰਗਿਆਈ ਕਰਦੇ ਰਹਿੰਦੇ ਹਨ ਅਤੇ ਉਸਦੀ ਭਲਿਆਈ ਵਿਸਾਰਦੇ ਨਹੀਂ ਅਤੇ ਆਪਣੀ ਭਲਿਆਈ ਚਿੱਤ ਨਹੀਂ ਕਰਦੇ। ਗੁਰਮੁਖ ਤਰ ਉਹ ਹਨ ਜਿਨ੍ਹਾਂ ਬੁਰੇ ਕਰਮ ਤਿਆਗ ਦਿੱਤੇ ਹਨ ਅਤੇ ਭਲਿਆਂ ਕਰਮਾਂ ਦਾ ਅੰਗੀਕਾਰ ਕੀਤਾ ਹੈ ਅਤੇ ਜਿਸ ਦਾ ਕੰਮ ਉਹਨਾਂ ਦੇ ਤੀਕ ਆਉਂਦਾ ਹੈ ਤਾਂ ਸਭਸੇ ਨਾਲ ਭਲਾਈ ਕਰਦੇ ਹਨ। ਅਤੇ ਗੁਰਮੁਖ ਤਮ ਉਹ ਹਨ ਜੋ ਗਿਆਨ ਸੰਪੰਨ ਹਨ, ਭਲਾ ਸਭਸੇ ਨਾਲ ਕਰਦੇ ਹਨ। ਜੋ ਕੋਈ ਉਹਨਾਂ ਦਾ ਬੁਰਾ ਵੀ ਕਰੇ ਤਾਂ ਉਹਨਾਂ ਦੇ ਨਾਲ ਵੀ ਭਲਾ ਹੀ ਕਰਦੇ ਹਨ। ਅਤੇ ਮਨਮੁੱਖ ਉਹ ਹਨ ਜੋ ਸਦਾ ਵਿਕਾਰੀ ਕਰਦੇ ਹਨ, ਜੋ ਕੋਈ ਉਹਨਾਂ ਦੇ ਨਾਲ ਭਲਿਆਈ ਕਰੇ ਸੋ ਵਿਸਾਰ ਦਿੰਦੇ ਹਨ ਅਤੇ ਬੁਰਿਆਈ ਜੋ ਕਰੇ ਤਾਂ ਵਿਸਾਰਦੇ ਨਹੀਂ। ਅਤੇ ਮਨਮੁੱਖ ਤਰ ਉਹ ਹਨ ਜੇ ਕੋਈ ਭਲਾ ਬੁਰਾ ਹੋਵੇ ਤਾਂ ਸਭਸੇ ਨਾਲ ਬੁਰਿਆਈ ਕਰਦੇ ਹਨ। ਅਤੇ ਮਨਮੁੱਖ ਤਮ ਉਹ ਹਨ ਜੋ ਭਲੇ ਨਾਲ ਵੀ ਬੁਰਿਆਈ ਕਰਦੇ ਹਨ, ਅਗਲਾ ਭਲਿਆਈ ਕਰੇ ਅਤੇ ਉਹ ਫਿਰ ਬੁਰਿਆਈ ਕਰਨ ਅਤੇ ਸ਼ਬਦ ਬਾਣੀ ਦੀ ਸਮਝ ਕੁਝ ਨਾ ਕਰਨ। ਸਗੋਂ ਕਹਿੰਦੇ ਹਨ ਜੋ ਸ਼ਬਦ ਦਾ ਸੁਣਨਾ ਅਤੇ ਭਲਿਆਈ ਕਰਨਾ ਅਸਾਨੂੰ ਨਹੀਂ ਫਲਦੀ ਅਤੇ ਬੁਰਿਆਈ ਅਸਾਨੂੰ ਫਲ ਦਿੰਦੀ ਹੈ। ਸੋ ਘੋਰ ਨਰਕਾਂ ਵਿੱਚ ਮਹਾਂ ਦੁੱਖ ਨੂੰ ਪ੍ਰਾਪਤ ਹੋਣਗੇ ਤਾਂ ਉਹ ਗੁਰਮੁਖਾਂ ਦੇ ਕਰਮ ਕਰਨ ਲੱਗੇ, ਉਹਨਾਂ ਦਾ ਉਸੇ ਘਰ ਕਲਿਆਣ ਹੋਇਆ। 44ਵਾਂ ਹੈ ਸਮੁੰਦਾ। ਇਸ ਨਾਮ ਦਾ ਇੱਕ ਸਿੱਖ ਸਤਿਗੁਰੂ ਦੇ ਹਜ਼ੂਰ ਹਾਜ਼ਰ ਹੋਇਆ ਅਤੇ ਅਰਦਾਸ ਕੀਤੀ, ਜੀ ਉਹ ਸਨਮੁਖ ਅਤੇ ਬੇਮੁਖ ਦਾ ਵੇਰਵਾ ਸਮਝਾਓ। ਸਤਿਗੁਰੂ ਜੀ ਬੋਲੇ, ਜੇ ਕਿਸੇ ਨੂੰ ਕੋਈ ਕੰਮ ਕਰਨ ਲਈ ਕਲੀਏ ਤਾਂ ਉਹ ਜੇ ਦਿਲ ਲਾ ਕੇ ਕੰਮ ਸਵਾਰ ਲੈਂਦਾ ਹੈ ਤਾਂ ਉਹ ਖੁਸ਼ ਖੁਸ਼ ਚੱਲਿਆ ਆਉਂਦਾ ਹੈ, ਉਸਨੂੰ ਸਨਮੁਖ ਕਹੀਦਾ ਹੈ। ਉਹ ਭੇਜਣ ਵਾਲੇ ਦੇ ਮੱਥੇ ਲੱਗਣੋਂ ਸੰਕੋਚ ਨਹੀਂ ਖਾਂਦਾ। ਜੋ ਆਦਮੀ ਕੰਮ ਘਲਿਆ ਕੰਮ ਸਵਾਰਦਾ ਨਹੀਂ ਸਗੋਂ ਵਿਗਾੜ ਆਉਂਦਾ ਹੈ, ਤਦ ਉਹ ਸ਼ਰਮਿੰਦਾ ਸਾਹਮਣੇ ਨਹੀਂ ਆਉਂਦਾ, ਝੇਪਦਾ ਫਿਰਦਾ ਹੈ, ਉਸਨੂੰ ਬੇਮੁੱਖ ਕਹੀਦਾ ਹੈ। ਇਸ ਤਰ੍ਹਾਂ ਵਾਹਿਗੁਰੂ ਜੀ ਨੇ ਸਿੱਖਾਂ ਨੂੰ ਜਗ 'ਤੇ ਨਾਮ ਯਾਨੀ ਨਾਮ ਜਪਣ, ਦਾਨ ਯਾਨੀ ਵੰਡ ਛਕਣ ਅਤੇ ਇਸ਼ਨਾਨ ਯਾਨੀ ਦੇਹ ਨੂੰ ਮਾੜੇ ਕਰਮਾਂ 'ਤੇ ਨਿਰਮਲ ਰੱਖਣ ਲਈ ਘਲਿਆ ਹੈ। ਸੋ ਜੋ ਇਸ ਕੰਮ ਦੀ ਕਮਾਈ ਕਰਕੇ ਜਾਣਗੇ ਸਨਮੁੱਖ ਕਹੀਏਗੇ, ਉਹ ਮੁੱਖ ਉੱਜਲ ਜਾਣਗੇ। ਜੋ ਕਾਮ ਕ੍ਰੋਧ ਲੋਭੋ ਵਿੱਚ ਰੁੱਝੇ ਮਾੜੇ ਆਚਰਣ ਬਿਤਾਉਂਦੇ ਹਨ, ਨਾਮ ਬਾਣੀ ਦਾਨ ਤੋਂ ਉਲਟ ਚੱਲਦੇ ਹਨ, ਸੋ ਬੇਮੁਖ ਕਹੀਏਂਗੇ, ਉਹ ਉੱਜਲ ਮੁਖ ਅੱਗੇ ਨਹੀਂ ਜਾਂਦੇ। ਇਹ ਸੁਣ ਕੇ ਭਾਈ ਸਮੁੰਦੇ ਨੇ ਹਜ਼ੂਰ ਦੀ ਮਿਹਰ ਮੰਗੀ, ਬਚਨ ਹੋਇਆ ਯਤਨ ਕਰੋ, ਜੋ ਆਖਿਆ ਹੈ ਕਮਾਓ, ਲੱਗ ਪਾਓ, ਲੱਗ ਪਏ ਉੱਤੇ ਮੇਰ ਆਪੇ ਹੁੰਦੀ ਹੈ। ਤਦ ਇਹ ਗੁਰੂ ਕਾ ਸਿੱਖ ਲੱਗ ਪਿਆ ਅਤੇ ਕਲਿਆਣ ਪ੍ਰਾਪਤ ਹੋਈ। 45ਵਾਂ ਹੈ ਸ਼ਾਹਜ਼ਾਦਾ ਖੁਸਰੋ। ਅਕਬਰ ਸੀ ਪਾਤਸ਼ਾਹ ਹਿੰਦ ਦਾ। ਇਹ ਕਦੇ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਗੋਇੰਦਵਾਲ ਆਇਆ ਸੀ ਅਤੇ ਕਈ ਪਿੰਡ ਜਾਗੀਰ ਲਈ ਅਰਪਣ ਕੀਤੇ ਸਾਸ। ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਗੱਦੀ 'ਤੇ ਬੈਠੇ ਸਨ ਤਾਂ ਵੀ ਰਾਜ ਅਕਬਰ ਦਾ ਹੀ ਸੀ। ਅਕਬਰ ਇੱਕ ਵਾਰ ਪੰਜਾਬ ਆਇਆ ਸੀ, ਤਦੋਂ ਆਪ ਜੀ ਦੇ ਮੇਲੇ ਅਕਬਰ ਨਾਲ ਹੋਏ ਸਨ। ਪੰਜਾਬ ਵਿੱਚੋਂ ਤਦੋਂ ਕਾਲ ਪਿਆ ਹੋਇਆ ਸੀ ਅਤੇ ਲੋਕ ਮਾਮਲਾ ਦੇਣੋਂ ਆਰੀ ਹੋ ਰਹੇ ਸਨ। ਸਤਿਗੁਰੂ ਜੀ ਨੇ ਅਕਬਰ ਪਾਸ ਸਿਫਾਰਿਸ਼ ਕੀਤੀ ਸੀ ਕਿ ਮਾਲੀਆ ਮਾਫ਼ ਕਰ ਦਿੱਤਾ ਜਾਵੇ, ਪ੍ਰਜਾ ਦੁਖੀ ਹੈ। ਤਦੋਂ ਅਕਬਰ ਨੇ ਮਾਫ਼ੀ ਦੇਣੀ ਮੰਨ ਲਈ ਸੀ। ਇਹ ਗੱਲ ਖੁਲਾਸਾ ਤੋਂ ਤਵਾਰੀਖ ਵਿੱਚ ਲਿਖੀ ਹੈ। ਝਗੜਾ ਨਿਪਟਾਉਣ ਪਿੱਛੋਂ ਬਿਆਸਾ ਲੰਘ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਡੇਰੇ ਆਇਆ। ਗੁਰੂ ਜੀ ਦੀ ਰਸਨਾ ਤੋਂ ਗੁਰਬਾਣੀ ਸੁਣੀ ਅਤੇ ਬੜਾ ਖੁਸ਼ ਹੋਇਆ। ਗੁਰੂ ਜੀ ਨੇ ਅਕਬਰ ਨੂੰ ਕਿਹਾ, ਅਜ਼ ਨਜ਼ੂਲੇ ਅਸਾਕਰੇ ਮਨਸੂਰੇ ਦਰ ਪੰਜਾਬ ਨਿਰਖੇ ਗਲੈ ਗਿਰਾਂ ਬੂਦ, ਅਜ਼ੀ ਜਿਹਤ ਜਮੈ ਪਰਗਨਾਤ ਜ਼ਿਆਦਾ ਸ਼ੁਦੈ, ਅਲਹਾਲ ਅਜ਼ ਇੰਤਿਆਜ ਅਫਵਾਜ ਕਾਹਿਰਾਂ, ਗੱਲਾਤ ਰੂਬ ਅਰਜ਼ਾਨੀ ਆਵੁਰਦਾ ਰਿਆਇਆ ਅਜ਼, ਉਹਦਾ ਅਦਾਏ ਜਮਾ ਨਵੇਂ ਤਮਾਨਤ ਬਰਾਮਦ, ਹਸਬ ਇਲਤਮਾਸਿਓ ਬਾ ਦੀਵਾਨਿਆਨੇ ਉਜ਼ਾਮ ਹੁਕਮ ਸ਼ੁਦ, ਕਿ ਬਾ ਹਿਸਾਬ ਦੈ ਦਵਾਜ ਦੈ ਅਜ਼ ਜਮੈ ਬਾ ਰਿਆਇਆ ਤਖਫੀਫ ਦੇਹਨ, ਵ ਤਾਕੀਦ ਬਾ ਅਮਾਲ ਕੋ ਨਦ, ਕਿ ਮੁਤਾਬਕ ਹੈ ਆਂ ਬਾ ਰਿਆਇਆ ਰਿਆਇਤ ਨਮੂਦਾ ਜ਼ਿਆਦਾ ਤਲਬੀ ਨਾ ਨੁਮਾਇਤ। ਅਰਥਾਤ ਬਾਦਸ਼ਾਹੀ ਲਸ਼ਕਰ ਦੇ ਇੱਥੇ ਆ ਉਤਰਨ 'ਤੇ ਅਨਾਜ ਦਾ ਭਾਅ ਪੰਜਾਬ ਵਿੱਚ ਮਹਿੰਗਾ ਸੀ, ਇਸ ਕਰਕੇ ਇਲਾਕਿਆਂ ਦਾ ਮਾਲੀਆ ਜ਼ਿਆਦਾ ਹੋ ਗਿਆ। ਅੱਜ ਕੱਲ੍ਹ ਫੌਜ ਦੇ ਚਲੇ ਜਾਣ ਤੋਂ ਅਨਾਜ ਦਾ ਭਾਅ ਸਸਤਾ ਹੋ ਗਿਆ ਹੈ ਅਤੇ ਪ੍ਰਜਾ ਮਾਲੀਆ ਨਹੀਂ ਦੇ ਸਕੀ। ਗੁਰੂ ਜੀ ਦੇ ਕਹੇ ਅਨੁਸਾਰ ਵੱਡੇ ਦੀਵਾਨ ਹਾਕਮਾਂ ਨੂੰ ਹੁਕਮ ਹੋਇਆ ਕਿ 10/12 ਦੇ ਹਿਸਾਬ ਨਾਲ ਮਾਲੀਏ ਵਿੱਚੋਂ ਛੋਟ ਦਿੱਤੀ ਜਾਵੇ, ਭਾਵ 5 ਹਿੱਸੇ ਛੋਟ ਕਰਕੇ ਕੇਵਲ 6ਵਾਂ ਹਿੱਸਾ ਵਸੂਲ ਕੀਤਾ ਜਾਏ, ਅਤੇ ਮਾਲੀਆ ਵਸੂਲ ਕਰਨ ਵਾਲਿਆਂ ਨੂੰ ਤਾਕੀਦ ਕਰਨ ਕਿ ਇਸ ਹੁਕਮ ਅਨੁਸਾਰ ਰਿਆਇਆ ਨੂੰ ਰਿਆਇਤ ਕਰ ਦੇਣ ਅਤੇ ਵਧੀਕ ਨਾ ਵਸੂਲ ਕਰਨ। ਇਹ ਅਕਬਰ ਮੁਗਲਾਂ ਵਿੱਚੋਂ ਸ੍ਰੇਸ਼ਟ ਪੁਰਖ ਸੀ। 16 ਅਕਤੂਬਰ ਸੰਨ 1605 ਮੁਤਾ 1662 ਬਿਕਰਮੀ ਵਿੱਚ ਇਸ ਦਾ ਦੇਹਾਂਤ ਹੋਇਆ। ਇਹ ਆਪਣੇ ਅੰਤ ਸਮੇਂ ਆਪਣਾ ਤਖ਼ਤ ਆਪਣੇ ਪੁੱਤਰ ਸਲੀਮ ਨੂੰ ਦੇ ਗਿਆ ਸੀ। ਇਹ ਅਕਬਰ ਦਾ ਵੱਡਾ ਪੁੱਤਰ ਸੀ, ਪਿਓ ਨੂੰ ਪਿਆਰਾ ਸੀ। ਮਾਂ ਇਸ ਦੀ ਹਿੰਦੂ ਸੀ ਜੋ ਅੰਬਰ ਦੇ ਰਾਜ ਘਰਾਣੇ ਵਿੱਚੋਂ ਸੀ। ਪਿਤਾ ਨੇ ਸਲੀਮ ਨੂੰ ਤਾਲੀਮ ਚੰਗੀ ਦਿੱਤੀ, ਪਰ ਇਹ ਬੇਥਵਾ ਖੁਦਸਰ ਅਤੇ ਅਯਾਸ਼ ਜਿਹਾ ਸ਼ਹਿਜ਼ਾਦਾ ਨਿਕਲਿਆ। 1657 ਬਿਕਰਮੀ ਵਿੱਚ ਇਹ ਪਿਤਾ ਨਾਲ ਨਾਰਾਜ਼ ਹੋ ਕੇ ਬੰਗਾਲ ਜਾ ਕੇ ਬਗਾਵਤ ਕਰ ਬੈਠਾ। ਇਸ ਤੋਂ ਕੁਛ ਚਿਰ ਮਗਰੋਂ ਇਸਨੇ ਆਪਣੇ ਪਿਤਾ ਦੇ ਸਭ ਤੋਂ ਵੱਧ ਵਿਦਵਾਨ ਅਤੇ ਸੱਚੇ ਮਿੱਤਰ ਅਬੁਲ ਫਜ਼ਲ ਨੂੰ ਕਤਲ ਕਰਵਾ ਦਿੱਤਾ। ਅਕਬਰ ਦਾ ਦਿਲ ਟੁੱਟ ਗਿਆ ਅਤੇ ਆਪਣੇ ਸੱਚੇ ਮਿੱਤਰ ਦੇ ਵਿਯੋਗ ਵਿੱਚ ਪਰਮ ਦੁਖੀ ਹੋਇਆ। ਪਰ ਫਿਰ 1661 ਬਿਕਰਮੀ ਵਿੱਚ ਪਿਤਾ ਪੁੱਤਰ ਦੀ ਸੁਲਹਿ ਹੋ ਗਈ। ਅਕਬਰ ਦੀ ਰਾਜਸੀ ਵਿਉਂ ਤੇ ਸੀ ਕਿ ਹਿੰਦੂ ਮੁਸਲਮਾਨਾਂ ਨੂੰ ਮਿਲਾ ਦੇਵੇ ਅਤੇ ਦੋਏ ਇੱਕ ਹੋ ਜਾਣ। ਇਸ ਕਰਕੇ ਉਹ ਹਿੰਦੂ ਦਾਨਿਆਂ ਨੂੰ ਵੱਡੇ ਅਹੁਦੇ ਦੇਣ ਦਾ ਅਤੇ ਰਾਜਪੂਤ ਘਰਾਣਿਆਂ ਨਾਲ ਆਪਣੇ ਅਤੇ ਸ਼ਹਿਜ਼ਾਦਿਆਂ ਦੇ ਨਾਤੇ ਵੀ ਕਰਵਾ ਦਿੰਦਾ ਸੀ। ਇਹਨਾਂ ਗੱਲਾਂ 'ਤੇ ਮੁਸਲਮਾਨ ਨਾਰਾਜ਼ ਸਨ। ਸਲੀਮ ਜਦ ਜਹਾਂਗੀਰ ਦਾ ਖਿਤਾਬ ਲੈ ਕੇ ਗੱਦੀ 'ਤੇ ਬੈਠਾ ਤਾਂ ਇਸਨੇ ਇੱਕ ਐਲਾਨ ਜਾਰੀ ਕੀਤਾ ਸੀ, ਜਿਸ ਵਿੱਚ ਇੱਕ ਗੱਲ ਇਹ ਸੀ ਕਿ ਮੈਂ ਮੁਸਲਮਾਨ ਮਜ਼ਹਬ ਦੀ ਰੱਖਿਆ ਕਰਾਂ। ਇਹ ਮੁਸਲਮਾਨੀ ਪੱਖ ਵਾਲੇ ਅਹਿਲਕਾਰਾਂ, ਕਾਜ਼ੀਆਂ, ਮੁੱਲਾਂ ਅਤੇ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਸੀ। ਉਸ ਵਿੱਚ ਹੋਰ ਕਈ ਚੰਗੀਆਂ ਗੱਲਾਂ ਵੀ ਸਨ, ਧਾੜੇ ਰੋਕਣੇ, ਸਜ਼ਾਵਾਂ ਵੈਸ਼ਿਆਨਾ ਨਾ ਦੇਣੀਆਂ, ਨਸ਼ੇ ਰੋਕਣੇ, ਇਨਸਾਫ ਕਰਨੇ ਆਦਿ। ਜਹਾਂਗੀਰ ਦਾ ਪੁੱਤਰ ਸੀ ਖੁਸਰੋ। ਇਹ ਤਦੋਂ ਹੀ ਨੇਕ ਮਸ਼ਹੂਰ ਸੀ। ਇਸ ਦਾ ਸੁਭਾਅ ਨਰਮ ਸੀ। ਇਹ ਵਿਦਵਾਨ ਵੀ ਸੀ। ਫਰੰਗੀ ਲੇਖਕ ਇਸ ਨੂੰ ਈਸਾਈਆਂ ਦਾ ਬਹੁਤ ਦੋਸਤ ਅਤੇ ਪੱਖੀ ਵਰਣਨ ਕਰਦੇ ਹਨ। ਕਦੇ ਅਕਬਰ ਵੇਲੇ ਇਹ ਖਿਆਲ ਵੀ ਸੀ ਕਿ ਸ਼ਾਇਦ ਗੱਦੀ 'ਤੇ ਇਹੋ ਬੈਠੇ, ਪਰ ਇਹ ਸ਼ਹਿਜ਼ਾਦਾ ਆਪਣੇ ਪਿਓ ਜਹਾਂਗੀਰ ਦੀ ਗੱਦੀ ਨਸ਼ੀਨੀ ਤੋਂ ਮਗਰੋਂ ਸ਼ੱਕ ਹੇਠ ਆਗਰੇ ਵਿੱਚ ਨਜ਼ਰਬੰਦ ਰਿਹਾ। 5 ਕੁ ਮਹੀਨੇ ਬਾਅਦ ਮੌਕਾ ਪਾ ਕੇ ਇਹ ਉੱਥੋਂ ਨਿਕਲ ਪੰਜਾਬ ਨੂੰ ਤੁਰ ਪਿਆ। ਕੁਛ ਸਾਥੀ ਨਾਲ ਸਨ, ਕੁਛ ਰਲਦੇ ਰਲਾਉਂਦੇ ਹੋਰ ਹੁੰਦੇ ਪੰਜਾਬ ਜਾ ਪਹੁੰਚੇ। ਪਾਤਸ਼ਾਹ ਵੀ ਉਸਨੂੰ ਫੜਨ ਲਈ ਮਗਰੇ ਮਗਰ ਤੁਰਿਆ। ਰਸਤੇ ਵਿੱਚ ਜਿਸ ਕਿਸੇ ਦੀ ਖਬਰ ਮਿਲੀ ਕਿ ਉਸਨੇ ਖੁਸਰੋ ਨੂੰ ਮਦਦ ਦਿੱਤੀ ਹੈ, ਸਜ਼ਾਵਾਂ ਦੇਣ ਦਾ ਸੁਲਤਾਨਪੁਰ ਗੋਇੰਦਵਾਲ ਹੁੰਦਾ, ਰਾਮਦਾਸਪੁਰੇ ਦੇ ਲਾਗੇ ਮਾਂਜੇ ਵਿੱਚ ਦੀ ਜਾਂਦਾ, ਲਾਹੌਰੋਂ 7 ਮੀਲ ਉਰੇ ਜੈਪਾਲ ਪਿੰਡ ਜਾ ਪਹੁੰਚਾ। ਇੱਥੋਂ ਤੁਰ ਕੇ ਜਹਾਂਗੀਰ ਮਿਰਜ਼ਾ ਕਾਮਰਾਨ ਦੇ ਬਾਗ ਲਾਹੌਰ ਅਪੜ ਗਿਆ। ਲਾਹੌਰ ਜਦ ਖੁਸਰੋ ਅਪੜਿਆ ਸੀ ਤਾਂ ਲਾਹੌਰ ਦੇ ਸੂਬੇਦਾਰ ਨੇ ਖੁਸਰੋ ਦਾ ਸਵਾਗਤ ਨਹੀਂ ਸੀ ਕੀਤਾ ਅਤੇ ਸ਼ਹਿਰ ਦੇ ਦਰਵਾਜ਼ੇ ਬੰਦ ਰੱਖੇ ਸਨ। ਖੁਸਰੋ ਅੱਗੇ ਨੂੰ ਤੁਰ ਪਿਆ ਸੀ ਪਰ ਸੋਦਰੇ ਦੇ ਪਤਣ 'ਤੇ ਗ੍ਰਿਫਤਾਰ ਹੋ ਗਿਆ। 3 ਮੁਹਰਮ ਜਾਂ 1 ਮਈ ਨੂੰ ਖੁਸਰੋ ਗ੍ਰਿਫਤਾਰ ਹੋਇਆ, ਲਾਹੌਰ ਪਾਤਸ਼ਾਹ ਦੇ ਪੇਸ਼ ਹੋਇਆ। ਉਸਦੇ ਵੱਡੇ 2 ਸਾਥੀ ਗਾਂ ਅਤੇ ਖੋਤੇ ਦੀ ਖਲ ਵਿੱਚ ਜੀਵਦੇ ਸੀਤੇ ਗਏ। ਲਗਭਗ 700 ਉਸਦੇ ਸਾਥੀ ਸੂਲੀ ਟੰਗੇ ਗਏ। ਖੁਸਰੋ ਨੂੰ ਨਜ਼ਰਬੰਦ ਕੀਤਾ ਗਿਆ ਅਤੇ ਉਸਦੀਆਂ ਅੱਖਾਂ ਖਰਾਬ ਕਰ ਦਿੱਤੀਆਂ ਗਈਆਂ। 16 ਅਪ੍ਰੈਲ ਨੂੰ ਪਾਤਸ਼ਾਹ ਸੁਲਤਾਨਪੁਰ ਅਤੇ ਗੋਇੰਦਵਾਲੋਂ ਲੰਘਦਾ ਹੈ ਅਤੇ ਖੁਸਰੋ ਦੀ ਗ੍ਰਿਫਤਾਰੀ ਸੁਣ ਕੇ ਫਿਰ ਸਹਿਜੇ ਸਹਿਜੇ ਜਾਂਦਾ ਹੈ। 16 ਅਪ੍ਰੈਲ ਤੋਂ 9 ਮਈ ਤੱਕ ਖੁਸਰੋ ਦੇ ਸਾਰੇ ਮਾਮਲੇ ਮੁੱਕ ਜਾਂਦੇ ਹਨ। ਇਸ ਤੋਂ ਵੀ 13 ਦਿਨ ਮਗਰੋਂ ਕਿਸੇ ਦਿਨ ਅਰਥਾਤ 20 ਮਈ ਤੋਂ ਬਾਅਦ ਬਾਦਸ਼ਾਹ ਨੂੰ ਖਬਰ ਮਿਲਦੀ ਹੈ ਕਿ ਗੁਰੂ ਅਰਜਨ ਸਾਹਿਬ ਜੀ ਵੀ ਖੁਸਰੋ ਨੂੰ ਮਿਲੇ ਸਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।